ਵਾਹਿ ਸਾਹਿਬ ਜੀਓ। ਰਾਮ ਕਲੀ ਸਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗ ਦਾਤਾ ਸੋਏ।
ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਜਦੋਂ ਗੋਬਿੰਦਵਾਲ ਸਾਹਿਬ ਗਏ ਹਨ, ਉਸ ਵਕਤ ਸਾਧ ਸੰਗਤ ਜੀ ਮਹਾਰਾਜ ਦੇ ਪਰਿਵਾਰ ਨੂੰ ਮਿਲੇ। ਪਰਿਵਾਰ ਨੂੰ ਮਿਲ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਰੇ ਗੁਰਦੁਆਰੇ ਦੇ ਦਰਸ਼ਨ ਕੀਤੇ। ਦਰਸ਼ਨ ਕਰਨ ਤੋਂ ਬਾਅਦ ਜਿੱਥੇ ਡੇਰੇ ਸੀ ਮਹਾਰਾਜ ਸਾਹਿਬ ਦੇ, ਗੁਰੂ ਅਮਰਦਾਸ ਸਾਹਿਬ ਦਾ ਡੇਰਾ ਸੀ, ਗੁਰੂ ਰਾਮਦਾਸ ਦਾ ਡੇਰਾ ਸੀ, ਬੀਬੀ ਭਾਨੀ ਦਾ ਡੇਰਾ ਸੀ, ਉਸ ਥਾਂ ਦਰਿਆ ਦੇ ਕਿਨਾਰੇ ਮਹਾਰਾਜ ਸਾਹਿਬ ਚਲੇ ਗਏ। ਇੱਥੇ ਜਾ ਕੇ ਮਹਾਰਾਜ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਦੇ ਜੋਤੀ ਜੋਤ ਸਮਾਉਣ ਦੀ ਕਥਾ ਭੱਲੇ ਸਾਹਿਬਜ਼ਾਦਿਆਂ ਦੇ ਮੁੱਖੋਂ ਸੁਣਨੀ ਚਾਹੀ। ਉਸ ਵੇਲੇ ਭਾਈ ਮੋਹਰੀ ਜੀ ਜਿਹੜੇ ਸਨ, ਇਹਨਾਂ ਦੇ ਪੁੱਤਰ ਭਾਈ ਆਨੰਦ ਜੀ ਸਨ, ਆਨੰਦ ਦੇ ਪੁੱਤਰ ਸਾਹਿਬ ਸੰਗਤ ਜੀ ਭਾਈ ਸੁੰਦਰ ਜੀ ਸਨ। ਇਹ ਸੁੰਦਰ ਜੀ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੇਰੀ 17 ਸਾਲ ਦੀ ਉਦੋਂ ਉਮਰ ਸੀ ਜਦੋਂ ਗੁਰੂ ਸਾਹਿਬ ਜੋਤੀ ਜੋਤ ਸੁਣਾਏ ਹੈ, ਮੈਨੂੰ ਆ ਗਿਆ ਹੋਵੇ ਤਾਂ ਮੈਂ ਸੁਣਾਵਾਂ। ਸੁਣ ਕੇ ਗੁਰੂ ਅਰਜਨ ਸਾਹਿਬ ਨੇ ਕਿਹਾ, ਚੰਗਾ ਭਾਈ ਸੁਣਾ। ਉਸ ਵੇਲੇ ਇਸ ਨੂੰ ਸੁਣਾਇਆ, ਉਹ ਸਭ ਜਿਹੜਾ ਸੁਣਾਇਆ ਹੈ ਉਸ ਦੀ ਜਿਹੜੀ ਰਚਨਾ ਨਾ ਬਾਣੀ ਦੀ, ਇਹ ਗੁਰੂ ਅਰਜਨ ਸਾਹਿਬ ਨੇ ਆਪ ਰਚੀ ਹੈ ਅਤੇ ਛੰਦਾਂ ਚੋਂ ਡੁੱਲ ਡੁੱਲ ਕੇ ਰਸ ਪੈਂਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਆਪਣੀ ਰਚਨਾ ਦਾ, ਅਤੇ ਸੁੰਦਰ ਦੇ ਨਾਂ ਤੇ ਰੱਖੀ ਕਿਉਂਕਿ ਸੁੰਦਰ ਨੂੰ ਪ੍ਰਸੰਗ ਸੁਣਾਉਣਾ ਕਰਕੇ ਇਸ ਦਾ ਮਹੱਤਵ ਦੱਸਿਆ। ਜਿਸ ਪ੍ਰਾਣੀ ਦੇ ਅੰਤ ਵੇਲੇ ਇਹਦਾ ਪਾਠ ਕੀਤਾ ਜਾਵੇਗਾ, ਉਹ ਆਦਮੀ ਜਨਮ ਦੇ ਦਰਸ਼ਨ ਨਹੀਂ ਦੇਖੇਗਾ, ਜਨਾ ਤੋਂ ਛੁੱਟ ਜਾਏਗਾ, ਇਹ ਉਹਨੂੰ ਲਾਭ ਪ੍ਰਾਪਤ ਹੋਵੇਗਾ। ਇਸ ਬਾਣੀ ਦਾ ਮਹੱਤਵ ਇਹ ਲਿਖਿਆ ਕਿ ਅੰਤ ਕੀ ਅੰਤ ਸਮੇਂ ਇਸ ਨੂੰ ਜਿਹੜਾ ਪੜ੍ਹੇਗਾ, ਅੰਤ ਕੀ ਪੀੜਾ ਤੇ ਹਰ ਹੀ, ਉਹਦੇ ਧਰਮ ਰਾਜਾ ਦੀ ਪੀੜ ਨਹੀਂ ਕਦੇ ਹੋਵੇਗੀ, ਕਾਲ ਦੀ ਪੀੜ ਤੋਂ ਬਚ ਜਾਏਗਾ। ਐਸੀ ਇਹ ਬਾਣੀ ਹੈ ਗੁਰੂ ਮਹਾਰਾਜ ਸਾਹਿਬ ਗੁਰੂ ਅਰਜਨ ਸਾਹਿਬ ਜੀ ਭਾਈ ਸੁੰਦਰ ਦਾ ਨਾਂ ਰਚ ਕੇ ਇਸ ਕਰ ਉਚਾਰਨ ਕਰਦੇ ਹਨ। ਸੁੰਦਰ ਦੇ ਮੁਖਾਰਬਿੰਦ ਦੁਆਰਾ ਰਾਮ ਕਲੀ ਰਾਗਣੀ ਅੰਦਰ ਸਦੇ ਬਾਣੀ ਹੈ, ਸਦ ਛੰਦ ਦਾ ਨਾਮ ਹੈ, ਸਦ ਨਾਮ ਪਰਮੇਸ਼ੁਰ ਦੇ ਸਦੇ ਦਾ ਹੁਕਮਨਾਮੇ ਦਾ ਨਾਮ ਹੈ। ਜੋ ਜੋਤੀ ਜੋ ਸੁਣਾਉਣ ਵੇਲੇ ਹੁਕਮਨਾਮਾ ਸੁਣਾਇਆ ਉਹ ਸਦ ਹੈ, ਅਤੇ ਸਦ ਜਸ ਦਾ ਨਾਮ ਪਰਮੇਸ਼ੁਰ ਦਾ, ਇਹਦੇ ਵਿੱਚ ਅਕਾਲ ਪੁਰਖ ਦਾ ਜਸ ਉਚਾਰਨ ਕਰਦੇ ਹਨ। ਇੱਕੋ ਦੁਆਤ ਰੂਪ ਪਰਮੇਸ਼ੁਰ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਜਗ ਦਾਤਾ ਸੋਏ
ਕਿਹਾ ਭਾਈ ਗੁਰਦਾਸ ਜੀ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਣਾ ਹੈ। ਇਹ ਸਾਰੇ ਨੂੰ ਸਭ ਦੇ ਤਾਂ ਭਾਈ ਸਾਹਿਬ ਨੂੰ ਉਸ ਵਕਤ ਲਿਖ ਲਿਆ ਸੀ, ਕਿਉਂ ਰਾਮਕਲੀ ਰਾਗ ਜੀ ਮਹਾਰਾਜ ਦਾ ਆਨੰਦ ਸਾਹਿਬ ਬਾਣੀ ਦੇ ਸੰਪੂਰਨ ਹੋਣ ਤੋਂ ਬਾਅਦ ਤੀਜੇ ਪਾਤਸ਼ਾਹ ਦੇ ਭਾਣੇ ਦਾ ਜੋਤੀ ਜੋ ਸਮਾਉਣ ਦਾ ਜਿਹੜਾ ਕਾਰਨ ਸੀ ਉਹ ਇੱਥੇ ਨਾਲ ਲਿਖਦੇ ਹਨ।
ਜਗ ਦਾਤਾ ਸੋਏ,
ਵਾਹਿਗੁਰੂ ਦਾ ਪਹਿਲਾਂ ਮੰਗਲ ਕਰਦੇ ਹਨ। ਹਾਂਜੀ,
ਜਗ ਦਾਤਾ ਸੋਏ ਭਗਤ ਵਛਲ ਤਿਉ ਲੋਏ ਜੀਓ।
ਜਿਹੜਾ ਭਾਈ ਭਗਤਾਂ ਦਾ ਵਛਲ ਪਿਆਰਾ ਹੈ, ਤਿੰਨਾਂ ਲੋਕਾਂ ਨੂੰ ਪ੍ਰਕਾਸ਼ਣ ਵਾਲਾ ਹੈ, ਉਹ ਜਗਤ ਦਾ ਦਾਤਾ ਸੋ ਪਰਮੇਸ਼ੁਰ, ਉਹ ਸਾਰੇ ਜਗਤ ਨੂੰ ਜੀ ਦਾਨ ਦੇਣ ਵਾਲਾ ਪਰਮੇਸ਼ੁਰ ਹੈ। ਇਹਦਾ ਸਾਰਾ ਅੰਨ ਜਿਹੜਾ ਹੈ, ਬਾਬਾ ਹਰਨਾਮ ਸਿੰਘ ਜੀ ਹੋਏ ਹਨ ਬੇਦੀ ਸਾਹਿਬਜ਼ਾਦਿਆਂ ਵਿੱਚੋਂ, ਉਹਨਾਂ ਨੂੰ ਮਰਾਲੇ ਰੱਖ ਕੇ ਸੰਤਾਂ ਨੇ 6 ਮਹੀਨੇ ਉਹਨਾਂ ਤੋਂ ਕਥਾ ਸੁਣੀ ਸੀ। ਪਹਿਲਾਂ ਸੰਤ ਬਿਸ਼ਨ ਸਿੰਘ ਵੀ ਉਹਨਾਂ ਤੋਂ ਪੜ੍ਹੇ ਸਨ, ਬੜੀ ਲੰਮੀ ਉਮਰ ਵਾਲੇ ਸਨ। ਉਹਨਾਂ ਨੇ ਇਹ ਸਦੇ ਸਾਰੇ 99 ਅਰਥ ਕੀਤੇ ਸੀ, ਕਿਸੇ ਦੀ ਪੋਥੀ 'ਚ ਲਿਖੇ ਹੋਏ ਹੈ ਤਾਂ ਅੰਗ ਲਾਏ ਕਿਉਂ
ਗੁਰ ਸ਼ਬਦ
ਲਿਖੇ ਆ ਤਾਂ ਇੱਥੇ ਆ ਕੇ ਪਾਠ ਕਰ ਦਿਓ।
ਗੁਰ ਸ਼ਬਦ ਸਮਾਵੇ
ਗੁਰਦਾਂ ਦਾ ਜੋ ਵਛੜ ਪਿਆਰਾ ਹੈ, ਤਿੰਨਾਂ ਲੋਕਾਂ ਨੂੰ ਪ੍ਰਕਾਸ਼ਨ ਵਾਲਾ ਹੈ, ਸੋ ਉਹੋ ਹੀ ਪਰਮੇਸ਼ੁਰ ਜਗਤ ਦਾ ਦਾਤਾ ਹੈ।
ਗੁਰ ਸ਼ਬਦ ਸਮਾਵੇ
ਉਸ ਪਰਮੇਸ਼ੁਰ ਚ ਮਹਾਰਾਜ ਕਿਵੇਂ ਮਿਲਿਆ ਜਾਂਦਾ ਹੈ ਤਾਂ ਮਹਾਰਾਜ ਕਹਿੰਦੇ ਗੁਰੂ ਸਾਹਿਬ ਦੇ ਸ਼ਬਦ ਕਰਕੇ ਉਸ ਵਿੱਚ ਸਮਾਵੇ ਸਮਾਇਆ ਜਾਂਦਾ ਮਿਲਿਆ ਜਾਂਦਾ ਹੈ।
ਅਵਰ ਨਾ ਜਾਣੈ ਕੋਈ,
ਅਵਰ ਹੋਰ ਨੀ ਕੋਈ ਵੀ ਉਸ ਪਰਮੇਸ਼ੁਰ ਦੇ ਤਾਈ ਪ੍ਰਾਪਤੀ ਜਾਣ ਸਕਦਾ ਕਿਸੇ ਪ੍ਰਕਾਰ ਵੀ।
ਅਵਰੋ ਨਾ ਜਾਣ ਹੈ ਸ਼ਬਦ ਗੁਰ ਕੈ,
ਨੀ ਕੋਈ ਜਾਣ ਸਕਦਾ ਉਹ ਅਵਰ ਨੂੰ ਨੀ ਜਾਣਦਾ ਜੋ ਗੁਰੂ ਸਾਹਿਬ ਦੇ ਸ਼ਬਦ ਵਿੱਚ ਮਿਲਦਾ ਹੈ।
ਏਕ ਨਾਮ ਤੇ ਆਵੇ,
ਸ਼ਬਦ ਗੁਰਾਂ ਦਾ ਇੱਕ ਵਾਹਿਗੁਰੂ ਦਾ ਨਾਮ ਹੈ, ਉਹ ਇੱਕ ਨਾਮ ਨੂੰ ਜੋ ਧਿਆਉਂਦੇ ਹਨ। ਹੇ ਭਾਈ
ਗੁਰ ਪ੍ਰਸਾਦ ਨਾਨਕ ਪ੍ਰਸਾਦ ਨਾਨਕ ਗੁਰੂ ਅੰਗਦ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਕਿਰਪਾ ਕਰਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਧਿਆਉਣਾ ਕੀਤਾ,
ਪਰਮ ਪਦਵੀ ਪਾਵਹੇ।
ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਧਿਆ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਰਮ ਪਦਵੀ ਨੂੰ ਪਾਉਣਾ ਕੀਤਾ। ਹੇ ਪਿਆਰੇ,
ਆਇਆ ਹਕਾਰਾ ਚੱਲਣ ਵਾਰਾ।
ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਸ ਦਾ ਐਸਾ ਪ੍ਰਤਾਪ ਹੈ, ਜਿਨ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਰੂਪ ਧਾਰ ਕੇ ਸਾਨੂੰ ਗੁਰਤਾ ਬਖਸ਼ੀ ਹੈ, ਉਸ ਵਾਹਿਗੁਰੂ ਦਾ ਹਕਾਰਾ ਸੱਦਾ ਆਇਆ, ਹੁਕਮਨਾਮਾ ਆਇਆ ਹੈ। ਹੁਕਮਨਾਮਾ ਵੀ ਕਿਹਾ ਗਿਆ ਹੈ
ਚੱਲਣ ਵਾਲਾ,
ਚਲੇ ਜਾਣ ਵਾਲਾ, ਸੰਸਾਰ ਤੋਂ ਜਾ ਕੇ ਸੱਚਖੰਡ ਚ ਪਹੁੰਚਣ ਵਾਲਾ ਹੈ।
ਹਰ ਰਾਮ ਨਾਮ ਸਮਾਇਆ,
ਹੁਕਮਨਾਮਾ ਮਾਰਾ ਆਇਆ, ਕਹਿੰਦੇ ਜੋ ਰਾਮ ਰਮਿਆ ਹੋਇਆ ਹਰੀ ਹੈ ਅਤੇ ਜਿਸਦਾ ਜੋ ਸਮਾਇਆ ਹੋਇਆ ਹੈ, ਸਾਰੇ ਵਿਆਪਕ ਹੈ ਜਿਸਦਾ ਨਾਮ,
ਜਗ ਅਮਰ ਅਟਲ ਅਤੁਲ ਠਾਕੁਰ।
ਉਹ ਕੈਸਾ ਪਰਮੇਸ਼ੁਰ ਜਗ ਦੇ ਵਿੱਚ ਅਮਰ ਮਰਨ ਤੋਂ ਰਹਿਤ ਹੈ, ਅਟਲ ਟਲਣ ਤੋਂ ਰਹਿਤ ਹੈ, ਤੋਲਣ ਮਾਪਣ ਤੋਂ ਰਹਿਤ ਹੈ, ਠਾਕੁਰ ਸਰਬ ਕਾ ਸਵਾਮੀ, ਉਤਪਤੀ ਪਾਲਣਾ ਲੈਤਾ ਕਰਨ ਵਾਲਾ ਹੈ।
ਭਗਤ ਤੇ ਹਰ ਪਾਇਆ,
ਜਿਨ੍ਹਾਂ ਜਿਨ੍ਹਾਂ ਨੇ ਉਸ ਵਾਹਿਗੁਰੂ ਦੀ ਭਗਤੀ ਕੀਤੀ ਹੈ, ਭਗਤੀ ਕਰਕੇ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਣਾ ਕੀਤਾ ਹੈ।
ਹਰ ਭਾਣਾ ਗੁਰ ਭਾਇਆ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਜਦੋਂ ਸੰਗਤ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਦਾ ਭਾਣਾ ਗੁਰੂ ਸਾਹਿਬ ਨੂੰ ਪਾਉਂਦਾ ਹੈ, ਜੋਤੀ ਜੋ ਸਮਾਉਣਾ ਚਾਹੁੰਦੇ ਹੈ,
ਹੋਰ ਜਾਵੇ ਹਰ ਪ੍ਰਭ ਪਾਸ ਜੀ,
ਸਤਿਗੁਰੂ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਜਾਣਾ ਚਾਹੁੰਦੇ ਹਨ,
ਸਤਿਗੁਰ ਕਰੇ ਹਰ ਪਹਿ ਬੇਨਤੀ।
ਉਸ ਵੇਲੇ ਗੁਰੂ ਸਾਹਿਬ ਜੀ ਨੇ ਜਿਵੇਂ ਦਸਵੇਂ ਪਾਤਸ਼ਾਹ ਨੂੰ ਵੀ ਜੋਤੀ ਜੋ ਸਮਾਉਣਗੇ ਆਪ ਅਰਦਾਸ ਕੀਤੀ ਸੀ ਖੜ ਕੇ, ਇਸੇ ਪ੍ਰਕਾਰ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਸਤਿਗੁਰਾਂ ਨੂੰ ਅਕਾਲ ਪੁਰਖ ਅੱਗੇ ਬੇਨਤੀ ਅਰਦਾਸ ਕੀਤੀ,
ਮੇਰੀ ਪੈਜ ਰੱਖੋ ਅਰਦਾਸ ਜੀ,
ਹੇ ਮਹਾਰਾਜ ਸਾਡੀ ਅਰਦਾਸ ਹੈ, ਸਾਡੀ ਪੈਜ ਰੱਖਣਾ ਕਰੋ, ਭਾਵ ਭਗਤੀ ਦਾ ਸਦਾ ਵਾਸਤੇ ਪ੍ਰਵਾਹ ਦੁਨੀਆ ਚੱਲਿਆ ਰਹੇ, ਇਹ ਅਰਦਾਸ ਕੀਤੀ ਸੀ। ਇਸੇ ਪ੍ਰਕਾਰ 99 ਅੱਖਰਾਂ ਦੇ ਵਿੱਚ ਇਸ ਪ੍ਰਕਾਰ ਹੈ, ਜਦੋਂ ਭਾਈ ਮੋਹਰੀ ਨੂੰ ਪਤਾ ਲੱਗਾ ਕਿ ਗੁਰੂ ਨੂੰ ਸਾਹਿਬ ਨੂੰ ਭਾਣਾ ਪਾਉਂਦਾ ਹੈ, ਗੁਰੂ ਸਾਹਿਬ ਜੋਤੀ ਜੋ ਸਮਾਉਣਾ ਚਾਹੁੰਦੇ ਹੈ, ਵਾਹਿਗੁਰੂ ਦੇ ਪਾਸ ਜਾਇਆ ਚਾਹੁੰਦੇ ਹਨ,
ਸਤਿਗੁਰ ਕਰੇ ਹਰ ਪਹਿ ਬੇਨਤੀ।
ਉਸ ਵੇਲੇ ਸਤਿਗੁਰੂ ਅਮਰਦਾਸ ਸਾਹਿਬ ਨੂੰ ਹਰੀ ਦਾ ਸਰੂਪ ਸਮਝ ਕੇ ਭਾਈ ਮੋਹਰੀ ਜੀ ਨੇ ਬੇਨਤੀ ਕੀਤੀ,
ਮੇਰੀ ਪੈਜ ਰੱਖੋ ਅਰਦਾਸ,
ਸੱਚੇ ਪਾਤਸ਼ਾਹ ਮੇਰੀ ਅਰਦਾਸ ਹੈ, ਭਾਈ ਮੋਹਰੀ ਜੀ ਕਹਿੰਦੇ ਹੈ ਮੇਰੀ ਇਹ ਪੈਜ ਰੱਖੋ, ਪ੍ਰਤੱਗਿਆ ਰੱਖੋ, ਲਾਜ ਰੱਖੋ, ਮੇਰੀ
ਪੈਜ ਰੱਖੋ ਹਰ ਜਨ ਹੈ ਕਿ
ਮਹਾਰਾਜ ਹਰੀ ਆਪਦੇ ਜਨਾਂ ਦੀ ਪੈਜ ਸਤਿਗੁਰ ਰੱਖਦੇ ਆਏ ਹੋ ਆਪ,
ਹਰ ਦੇਹੋ ਨਾਮ ਨਿਰੰਜਨ,
ਮਹਾਰਾਜ ਕਰਤਾਰ ਦਾ ਜੋ ਨਿਰੰਜਨ ਸ਼ੁੱਧ ਨਾਮ ਹੈ ਮੈਨੂੰ ਉਹ ਜਪਣ ਵਾਸਤੇ ਬਖਸ਼ੋ,
ਅੰਤ ਚੱਲਦਿਆਂ ਹੋਏ
ਬੇਰੀ, ਕਹਿਣ ਲੱਗੇ ਭਾਈ ਮੋਹਰੀ ਤਾਂ ਕੀ ਕਰਨੇ ਨਾਮ, ਕਹਿਣ ਲੱਗਾ ਮੋਹਰੀ ਮਹਾਰਾਜ ਅੰਤ ਨੂੰ ਜੋ ਚੱਲਣਾ ਹੋਵੇਗਾ ਇੱਥੋਂ ਦੁਨੀਆ ਤੋਂ, ਉਦੋਂ ਮੇਰਾ ਨਾਮ ਬੇਲੀ ਸਹਾਇਕ ਹੋਵੇਗਾ,
ਜਮ ਦੂਤ ਕਾਲ ਨਿਖੰਜਨ,
ਸਤਿਗੁਰੂ ਜਮ ਦੇ ਜਿਹੜੇ ਦੂਤ ਹੈ ਜੋ ਅਜਰਾਇਲ ਨੇਕਾਇਲ ਮੇਕਾਇਲ ਆਦਿਕ, ਉਹਨਾਂ ਜਮ ਦੂਤ ਤੇ ਕਾਲ ਜਿਹੜਾ ਹੈ ਇਹਨੂੰ ਨਿਖੰਜਨੋਂ ਕੱਟਣਾ ਕਰੇਗਾ, ਨਾਮ ਜਪਿਆ ਹੋਇਆ, ਇਸ ਕਰਕੇ ਮਹਾਰਾ ਮੈਂ ਨਾਮ ਆਪਦੇ ਪਾਸੋਂ ਮੰਗਦਾ ਹਾਂ,
ਸਤਿਗੁਰੂ ਕੀ ਬੇਨਤੀ ਪਾਈ।
ਸਤਿਗੁਰੂ ਸਾਹਿਬ ਜੀ ਨੇ ਜਦੋਂ ਆਪ ਅਰਦਾਸ ਕੀਤੀ ਜੋਤੀ ਜੋ ਸਮਾਉਣ ਵੇਲੇ, ਇਸ ਪ੍ਰਕਾਰ ਹਰ ਗੁਰ ਸੁਣੀ ਅਰਦਾਸ ਜੀ, ਅਕਾਲ ਪੁਰਖ ਜੀ ਨੇ ਅਰਦਾਸ ਸੁਣ ਕੇ ਅਰਦਾਸਾਂ ਕਰਕੇ ਮਹਾਰਾਜ ਜੋਤੀ ਜੋ ਸਮਾ ਗਏ, ਇਸੇ ਪ੍ਰਕਾਰ
ਸਤਿਗੁਰੂ ਕੀ ਬੇਨਤੀ ਪਾਈ।
ਮਹਾਰਾਜ ਸਾਹਿਬ ਜੀ ਨੂੰ ਭਾਈ ਮੋਹਰੀ ਦੀ ਜਿਹੜੀ ਬੇਨਤੀ ਪਾਈ ਹੋਈ ਸੀ ਕੀਤੀ ਹੋਈ ਸੀ,
ਹਰ ਪ੍ਰਭ ਸੁਣੀ ਅਰਦਾਸ,
ਹਰੀ ਪ੍ਰਭੂ ਦਾ ਸਰੂਪ ਜੋ ਗੁਰੂ ਅਮਰਦਾਸ ਸਾਹਿਬ ਹੈ ਉਹਨਾਂ ਨੇ ਭਾਈ ਮੋਹਰੀ ਦੀ ਅਰਦਾਸ ਸੁਣਨਾ ਕੀਤੀ ਸੱਚੇ ਪਾਤਸ਼ਾਹ ਨੇ,
ਹਰ ਧਾਰ ਕਿਰਪਾ ਸਤਿਗੁਰ ਮਿਲਾਇਆ,
ਸਤਿਗੁਰੂ ਸਾਹਿਬ ਜੀ ਨੇ ਕਿਰਪਾ ਧਾਰ ਕੇ ਵਾਹਿਗੁਰੂ ਦੇ ਨਾਲ ਮੇਲਤਾ ਭਾਈ ਮੋਹਰੀ ਦੇ ਤਾਏ,
ਧੰਨ ਧੰਨ ਕਹਿ ਸਾਬਾਸ,
ਸਾਰੀਆਂ ਸੰਗਤਾਂ ਧੰਨ ਭਾਈ ਮੋਹਰੀ ਜੀ, ਧੰਨ ਭਾਈ ਮੋਹਰੀ ਜੀ, ਸ਼ਾਬਾਸ ਧੰਨ ਤਾਂ ਯੋਗ ਕਹਿੰਦੇ ਹਨ,
ਮੇਰੇ ਸਿੱਖ ਸੁਣੋ ਪੁੱਤ ਭਾਈ ਹੋ।
ਮਹਾਰਾਜ ਨੂੰ ਉਪਦੇਸ਼ ਕਿਹੜਾ ਦਿੱਤਾ ਸੀ ਉਸ ਵੇਲੇ, ਮਹਾਰਾਜ ਸਾਹਿਬ ਨੇ ਗੁਰਸਿੱਖੋ ਉਪਦੇਸ਼ ਦਿੱਤਾ ਸੀ, ਗੁਰੂ ਸਾਹਿਬ ਨੇ ਸਾਰੇ ਪਰਿਵਾਰ ਨੂੰ ਬੁਲਾ ਕੇ ਬਚਨ ਕੀਤੇ,
ਮੇਰੇ ਸਿੱਖ ਸੁਣੋ ਪੁੱਤ ਭਾਈ,
ਮੇਰੇ ਗੁਰਸਿੱਖੋ ਸਾਡੇ ਪੁੱਤਰ ਭਾਈ ਮੋਹਰੀ ਆਦਿਕ, ਇਹ ਭਾਈ ਸਤਿਗੁਰੂ ਸਾਹਿਬ ਦੇ ਜਿਹੜੇ ਸਨ ਉਹਨਾਂ ਨੂੰ ਕਹਿੰਦੇ ਹਨ,
ਮੇਰਾ ਹਰ ਭਾਣਾ ਆਓ ਮੈਂ ਪਾਸ,
ਮੇਰੇ ਹਰੀ ਅਕਾਲ ਪੁਰਖ ਨੂੰ ਇਹ ਪਾਉਂਦਾ ਹੈ, ਆਗਿਆ ਹੈ ਉਹਦੀ ਪਾਉਂਦਾ ਹੈ, ਕਿ ਸਾਡੇ ਪਾਸ ਆਉਣਾ ਕਰੋ ਤੁਸੀਂ
ਹਰ ਭਾਣਾ ਗੁਰ
ਭਾਇਆ। ਗੁਰੂ ਸਾਹਿਬ ਜੀ ਕਹਿੰਦੇ ਸਾਨੂੰ ਭਾਉਂਦਾ ਚੰਗਾ ਲੱਗਦਾ ਹੈ,
ਮੇਰਾ ਹਰ ਪ੍ਰਭ ਕਰੇ ਸਾਵਾ,
ਮੇਰਾ ਲਾਲ ਪੁਰਖ ਵਾਹਿਗੁਰੂ ਸਾਡਾ ਧੰਨਵਾਦ ਧੰਤਾਂ ਦੇ ਯੋਗ ਬਣਾਉਂਦਾ ਹੈ ਸਾਨੂੰ।
ਭਗਤ ਸਤਿਗੁਰ ਪੁਰਖ ਸੋਈ।
ਮਹਾਰਾਜ ਜੀ ਭਾਣਾ ਮੰਨਣ ਵਾਲਾ ਕੌਣ ਹੁੰਦਾ ਹੈ? ਮਹਾਰਾਜ ਕਹਿੰਦੇ ਭਗਤ ਵੀ ਉਹੋ ਹੀ ਹੈ ਸਤਿਗੁਰਾਂ ਦਾ, ਤੇ ਪੂਰਨ ਪੁਰਖ ਵੀ ਉਹ ਹੈ ਸਤਿਗੁਰੂ ਦਾ।
ਜਿਸ ਹਰ ਪ੍ਰਭ ਭਾਣਾ ਭਾਵੇ,
ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਚੰਗਾ ਲੱਗਦਾ ਉਹ ਹੀ ਸਤਿਗੁਰੂ ਆਪ ਹੈ। ਭਾਣਾ ਮੰਨਣ ਵਾਲੇ ਭਾਣੇ ਦੇ ਮਾਲਕ ਉਹ ਹੀ ਭਗਤ ਭਗਤ ਹੈ, ਸਿੱਖ ਹੈ ਗੁਰੂ ਸਾਹਿਬ ਦਾ।
ਜਿਸ ਹਰ ਪ੍ਰਭ ਭਾਣਾ ਭਾਵੇ,
ਹਰੀ ਪ੍ਰਭੂ ਦਾ ਭਾਣਾ ਚੰਗਾ ਲੱਗਦਾ ਹੈ ਹੇ ਪਿਆਰੇ।
ਆਨੰਦ ਅਨਹਦ ਵਜਹਿ ਵਾਜੇ।
ਸਤਿਗੁਰੂ ਭਾਣਾ ਮੰਨਣ ਨਾਲ ਲਾਭ ਕੀ ਹੁੰਦਾ ਹੈ ਤਾਂ ਸੁਣ ਕੇ ਮਹਾਰਾਜ ਨੇ ਆਨੰਦ ਸਰੂਪ ਪਰਮੇਸ਼ਵਰ ਦੇ ਇੱਕ ਰਸ ਭਾਈ ਬਾਜੇ, ਉਹਦੇ ਅੰਦਰ ਸ਼ਬਦ ਦਾ ਉਚਾਰਨ ਵੱਜਦੇ ਹੈ।
ਹਰ ਆਪ ਗੱਲ ਮਿਲਾਵੇ,
ਉਹਨਾਂ ਨੂੰ ਸਰਗੁਣ ਸਰੂਪ ਧਾਰ ਕੇ ਹਰੀ ਕੰਠ ਦੇ ਨਾਲ ਮਿਲਾ ਲੈਂਦਾ ਹੈ, ਆਪਦੇ ਗੱਲ ਭੇਦ ਨਿਸ਼ਚੇ ਰੂਪੀ ਗੱਲ ਦੇ ਨਾਲ ਮੇਲ ਲੈਂਦਾ ਹੈ।
ਤੁਸੀਂ ਪੁੱਤ ਭਾਈ ਪਰਿਵਾਰ ਮੇਰਾ,
ਜਿਹੜੇ ਪੁੱਤਰ ਭਾਈ ਮੋਹਰੀ ਆਦਿਕ ਹੋ, ਭਾਈ ਹੋਰ ਹੋ, ਚਾਚੇ ਤਾਏ ਦੇ ਪਰਿਵਾਰ ਸਾਡਾ ਹੋ, ਜਿੰਨਾ
ਮਨ ਵੇਖੋ ਕਰ ਨਿਰਜਾਸ,
ਮਨ ਵਿੱਚ ਨਿਰਣਾ ਕਰਕੇ ਵੇਖ ਲਓ ਤੁਸੀਂ, ਨਿਰਜਾਸ ਨਿਰਜਤ ਯਤਨ ਕਰਕੇ ਨਿਰਵਿਸ਼ੇਸ਼ ਕਰਕੇ ਜਾ ਕੇ,
ਗੁਰ ਲਿਖਿਆ ਪਰਵਾਨਾ ਫਿਰੈ ਨਾਹੀ।
ਜਿਹੜਾ ਤੁਹਾਨੂੰ ਵਾਹਿਗੁਰੂ ਵੱਲੋਂ ਪਰਵਾਨਾ ਹੁਕਮ ਆਇਆ ਨਾ ਜੋਤੀ ਜੋ ਸਮਾਉਣ ਦਾ, ਉਹਨੂੰ ਅਸੀਂ ਫੇਰਨਾ ਨੀ, ਇਹ ਮੋੜਨਾ ਨੀ, ਵਾਹਿਗੁਰੂ ਦੇ ਰਜਾਬ ਵਿੱਚ ਚੱਲਣਾ ਹੈ।
ਗੁਰ ਜਾਏ ਹਰ ਪ੍ਰਭ ਪਾਸ,
ਸਤਿਗੁਰੂ ਸਾਹਿਬ ਜੀ ਹਰੀ ਪ੍ਰਭੂ ਦੇ ਪਾਸ ਜਾਣਗੇ, ਗੁਰੂ ਅਮਰਦਾਸ ਸਾਹਿਬ ਨੇ ਉਹ ਕਿਹਾ।
ਸਤਿਗੁਰ ਭਾਣੇ ਆਪਣੇ,
ਸਤਿਗੁਰੂ ਜੀ ਨਾਲ ਦੀ ਰਜਾਬ ਵਿੱਚ ਜੋਤੀ ਜੋ ਸਮਾਉਣ ਦੇ ਸਮੇਂ
ਬਹਿ ਪਰਿਵਾਰ ਸਦਾ,
ਸਾਰੇ ਪਰਿਵਾਰ ਨੂੰ ਬੈਠ ਕੇ ਗੁਰਿਆਈ ਗੱਦੀ ਦੇ ਉੱਤੇ ਸਤਿਗੁਰਾਂ ਨੇ ਸਿੰਘਾਸਨ ਤੇ ਬੈਠ ਕੇ ਸਦਾ ਲਿਆ ਪਾਸ।
ਮਤ ਮੈਂ ਪਿੱਛੇ ਕੋਈ ਰੋਗ,
ਸਿੱਖਿਆ ਵਿੱਚ ਮਾਰਨ ਸਾਡੇ ਮਗਰੋਂ ਭਾਈ ਜੋਤੀ ਜੋ ਸਮਾਉਣ ਦੋ, ਮਗਰੋਂ ਮਤ ਕੋਈ ਰੋਇਓ, ਕੋਈ ਨਾ ਰੋਇਓ, ਰੋਣ ਦੀ ਆਗਿਆ ਨੀ। ਪਹਿਲੇ ਪਾਤਸ਼ਾਹ ਵੀ ਕਿਹਾ ਰੋਵਣ ਵਾਲੇ ਜੇਤੇ ਸਭ ਬੰਨੇ ਪੰਡ ਪਰਾਲ, ਰੋਣਾ ਨੀ ਸਾਡੇ ਮਗਰੋਂ ਮਾਰਨ ਕਿਆ ਕਿਸੇ ਨੇ।
ਤੋ ਮੈਂ ਮੂਲ ਨਾ ਪਾਇਆ,
ਜਿਹੜਾ ਸਿੱਖ ਬਣ ਕੇ ਭਾਣਾ ਨੀ ਮੰਨੇਗਾ ਰੋਵੇਗਾ, ਉਹ ਸਾਨੂੰ ਮੂਹ ਲੁਕਾ ਹੀ ਨਹੀਂ ਪਾਇਆ, ਚੰਗਾ ਨਹੀਂ ਲੱਗਿਆ ਹੈ ਲੱਗੇਗਾ।
ਮਿਤ ਪੈ ਜੈ ਮਿਤ ਵਿਗਸੈ,
ਸਤਿਗੁਰੂ ਵਿਰਾਗ ਤਾਂ ਹੋ ਹੀ ਜਾਵੇਗਾ। ਮਹਾਰਾਜ ਕਹਿੰਦੇ ਭਾਈ ਜਿਸ ਦੇ ਕੋਈ ਸੱਜਣ ਮਿੱਤਰ ਨੂੰ ਪਾਤਸ਼ਾਹੀ ਖੁਲਾ ਖਿਲਤ ਚੋਲਾ ਪਹਿਨਾ ਕੇ ਉਹਨੂੰ ਪਾਤਸ਼ਾਹੀ ਗੱਦੀ ਦਿੱਤੀ ਜਾਵੇ ਜਾਂ ਵਜ਼ੀਰੀ ਦਿੱਤੀ ਜਾਵੇ, ਇਉਂ ਜਿਸ ਦੇ ਸੱਜਣ ਨੂੰ ਮਿੱਤਰ ਨੂੰ ਪਹਿਜੇ ਪਾਤਸ਼ਾਹੀ ਖਿਲ ਤੇ ਸਿਰੋ ਭਾਵ ਪਹਿਨਾਇਆ ਜਾਵੇ,
ਮਿਤ ਬਿਗਸੈ,
ਉਹਦੇ ਜਿਹੜੇ ਮਿੱਤਰ ਸੱਜਣਾ ਉਹ ਪ੍ਰਸੰਨ ਹੁੰਦੇ ਆ ਉਦੋਂ ਕਿ ਸਾਡੇ ਪਿਆਰੇ ਨੂੰ ਇਹਨੂੰ ਬੜਾ ਮੁਰਾਤਬਾ ਮਿਲਿਆ ਹੈ।
ਇਸ ਮਿਤ ਕੀ ਪੈਜ ਭਾਵ,
ਮਿੱਤਰ ਵੀ ਉਹ ਖੁਸ਼ ਹੁੰਦੇ ਆ ਜਿਹਨੂੰ ਉਹ ਆਪਣੇ ਪਿਆਰੇ ਸੱਜਣ ਦੀ ਪੈਜ ਵਡਿਆਈ ਪਾਉਂਦੀ ਹੈ, ਚੰਗੀ ਲੱਗਦੀ ਹੈ, ਜਿਹਨਾਂ ਨੂੰ ਵਡਿਆਈ ਚੰਗੀ ਨਹੀਂ ਲੱਗਦੀ ਉਹ ਰੋਂਦੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਤਾਂ ਵਿਚਾਰ ਕੇ ਦੇਖੋ,
ਤੁਸੀਂ ਵਿਚਾਰ ਦੇਖੋ ਪੁੱਤ ਭਾਈ,
ਸਾਡੇ ਪੁੱਤਰੋ ਤੇ ਭਰਾਓ ਤੁਸੀਂ ਵਿਚਾਰ ਕੇ ਵੇਖੋ। ਮਹਾਰਾਜ ਕਹਿੰਦੇ ਹਨ
ਹਰ ਸਤਿਗੁਰੂ ਪੈ ਨਾਵੇ,
ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਜੋਤੀ ਜੋ ਸੁਣਾਉਣ ਲੱਗੇ ਹੋ। ਮਹਾਰਾਜ ਕਹਿੰਦੇ ਹਰੀ ਅਕਾਲ ਪੁਰਖ ਸਤਿਗੁਰੂ ਜੀ ਨੂੰ ਇਹ ਆਪਣਾ ਭੇਦ ਕਰਨ ਨੂੰ ਜਿਵੇਂ ਜਲ ਚ ਜਲ ਮਿਲ ਜਾਂਦਾ, ਐਂ ਅਕਾਲ ਪੁਰਖ ਆਪ ਦੀ ਸਰੂਪ ਚ ਲੀਨਤਾ ਰੂਪੀ ਸਿਰੋ ਭਾਵ ਪਹਿਨਾਉਣ ਲੱਗਾ ਹੈ, ਇਹ ਨਿਸ਼ਚੇ ਕਰ ਲਓ ਤੁਸੀਂ।
ਸਤਿਗੁਰੂ ਪ੍ਰਤੱਖ ਹੋਦੈ,
ਫਿਰ ਤੁਸੀਂ ਕਿਸੇ ਪ੍ਰਕਾਰ ਦਾ ਵਿਰਾਗ ਕਿਉਂ ਕਰਨਾ ਹੈ? ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੂੰ ਪ੍ਰਤੱਖ ਹੁੰਦਿਆਂ ਗੁਰੂ ਅੰਗਦ ਸਾਹਿਬ ਨੂੰ ਟਿਕਾਇਆ ਸੀ, ਜਿਵੇਂ ਗੁਰੂ ਅੰਗਦ ਸਾਹਿਬ ਨੂੰ ਪ੍ਰਤੱਖ ਹੁੰਦਿਆਂ ਸਾਨੂੰ ਗੁਰਦੁਆਰੇ ਵਿੱਚ ਸਥਾਪਨ ਕੀਤਾ ਸੀ, ਇਵੇਂ ਗੁਰੂ ਅਮਰਦਾਸ ਜੀ ਕਹਿੰਦੇ ਸੀ ਪ੍ਰਤੱਖ ਹੁੰਦਿਆਂ ਹੋਇਆ
ਵਹਿ ਰਾਜ ਆਪ ਟਿਕਾਇਆ
ਕਰਕੇ ਗੁਰੂ ਨਾਨਕ ਦੇ ਰਾਜ ਗੱਦੀ ਦੇ ਉੱਤੇ ਆਪ ਟਿਕਾਇਆ, ਇਸਤ ਕੀਤੇ ਟਿੱਕਾ ਦਿੱਤਾ ਹੈ।
ਸਭ ਸਿੱਖ ਬੰਧ ਪੁੱਤ ਭਾਈ,
ਕੌਣ ਟਿਕਾਏ ਨੇ? ਕਹਿੰਦੇ ਸਾਰੇ ਜਿੰਨੇ ਸਿੱਖ ਹੈ, ਜਿੰਨੇ ਬੰਧ ਸੰਬੰਧੀ ਹੈ, ਜਿੰਨੇ ਪੁੱਤਰ ਤੇ ਭਰਾ ਹਨ।
ਰਾਮਦਾਸ ਪੈਰੀ ਪਾਇਆ,
ਅਸੀਂ ਚੌਥਾ ਸਰੂਪ ਗੁਰੂ ਰਾਮਦਾਸ ਸਾਹਿਬ ਧਾਰਿਆ, ਉਹਨਾਂ ਦੇ ਚਰਨੀ ਸਾਰਿਆਂ ਨੂੰ ਪਾ ਦਿੱਤਾ ਹੈ।
ਅੰਤੇ ਸਤਿਗੁਰ ਬੋਲਿਆ,
ਇਸ ਪ੍ਰਕਾਰ ਜੋਤੀ ਜੋ ਸਮਾਉਣ ਜੋ ਲੱਗੇ, ਫਿਰ ਸਿੱਖਾਂ ਨੂੰ ਪੁੱਛਿਆ ਮਹਾਰਾ ਉਪਦੇਸ਼ ਦਿਓ, ਭਾਈ ਮੋਹਰੀ ਨੂੰ ਪੁੱਛਿਆ, ਉਸ ਵੇਲੇ ਮਹਾਰਾਜ ਸਾਹਿਬ ਇਸ ਪ੍ਰਕਾਰ ਅਖੀਰੀ ਬਚਨ ਬੋਲੇ
ਮੈਂ ਪਿੱਛਾ ਕੀਰਤਨ ਕਰੇ ਉਹ ਨਿਰਵਾਣ ਜੀ
ਸਿੱਖੋ ਸਾਡੇ ਪਿੱਛੋਂ ਨਿਰਵਾਣ ਦੁੱਖਾਂ ਤੋਂ ਰਹਿਤ ਕਰਨ ਵਾਲਾ ਇੱਕ ਰਸ ਬਾਣ ਆਦਤ ਨੀ ਕੋਈ ਕਰਨੀ ਬਾਣੀ ਨੀ ਕੋਈ ਹੋਰ ਬੋਲਣੀ ਕੀਰਤਨ ਤੋਂ ਬਿਨਾਂ ਇਉਂ ਇੱਕ ਰਸ ਬੰਧਨਾਂ ਤੋਂ ਰਹਿਤ ਕਰਨ ਵਾਲਾ ਕੀਰਤਨ ਕਰਿਓ ਭਾਈ ਪਰਮੇਸ਼ਵਰ ਦਾ ਸਾਡੀ ਇਹ ਆਗਿਆ ਹੈ
ਕੇਸੋ ਗੋਪਾਲ ਪੰਡਿਤ ਸੱਦਿਆ
ਭਾਈ ਮੋਹਰੀ ਜੀ ਬੋਲੇ ਕਿ ਮਹਾਰਾਜ ਕਈ ਕਹਿੰਦੇ ਵੀ ਕੇਸ਼ੋ ਜਿਹੜਾ ਗੋਪਾਲ ਆਪਦਾ ਪੰਡਿਤ ਸਿੱਖ ਬਣਿਆ ਹੋਇਆ ਹੈ ਉਹਨੂੰ ਸੱਦ ਲਿਆ ਕਰੇ ਸੱਦ ਲਿਓ
ਹਰ ਹਰ ਕਥਾ ਪੜ੍ਹੈ ਪੁਰਾਣ
ਕਹਿੰਦੇ ਹਰੇਕ ਪੁਰਾਣ ਚੋਂ ਗਰੜ ਪੁਰਾਣ ਦੀ ਕਥਾ ਕਈ ਪੜ੍ਹਨਾ ਕਰੋ ਲੋਕ ਮਹਾਰਾਜ ਇਉਂ ਕਹਿੰਦੇ ਆਪ ਜੀ ਦੀ ਕੀ ਆਗਿਆ ਹੈ ਤਾਂ ਸੁਣ ਕੇ ਮਹਾਰਾਜ ਜੀ ਕਹਿੰਦੇ ਹਨ
ਕੇਸੋ ਗੋਪਾਲ ਪੰਡਿਤ ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ
ਭਾਈ ਹਰੀ ਦੀ ਕਥਾ ਪੜ੍ਹਿਓ ਗਰੜ ਪੁਰਾਣ ਦੇ ਥਾਂ ਤੇ ਹਰੀ ਦੇ ਨਾਮ ਨੂੰ ਹੀ ਸਰਵਣ ਕਰਿਓ
ਬਿਵਾਨ ਹਰ ਰੰਗ ਗੁਰ ਭਾਵ
ਕਹਿੰਦੇ ਮਹਾਰਾਜ ਹਰੇ ਰੰਗ ਦਾ ਬਿਵਾਨ ਕੱਢਣਾ ਕਰੋ ਮਹਾਰਾਜ ਕਹਿੰਦੇ ਬਿਵਾਨ ਹਰੀ ਦਾ ਜਿਹੜਾ ਪ੍ਰੇਮ ਹੈ ਇਹੋ ਹੀ ਬਿਵਾਨ ਕੱਢਣਾ ਪਾਉਂਦਾ ਹੈ ਇਹ ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਹਰ ਮੇਰੇ ਸਿਮਰਤ ਹਰ ਮੇਰਾ ਸਾਸਤ ਹਰ ਮੇਰੀ ਕਥਾ ਕਹਾਣੀ ਜੀ ਇਹ ਤੀਜੇ ਪਾਤਸ਼ਾਹ ਦੇ ਗੁਜਰੀ ਵਿੱਚ ਵਾਕ ਹਨਗੇ ਇਸ ਕਰਕੇ ਮਹਾਰਾਜ ਦੀ ਜਿਹੜੀ ਕਥਾ ਇਹੋ ਹੀ ਪੁਰਾਣਾ ਦੀ ਕਥਾ ਹੈ ਪਰਮੇਸ਼ੁਰ ਦਾ ਨਾਮ ਜਿਹੜਾ ਸੁਣਨਾ ਇਹੋ ਹੀ ਸੁਣਨੀ ਹੈ
ਬੇਬਾਣ ਹਰ ਰੰਗ ਗੁਰ ਭਾਵ
ਬੇਬਾਣ ਹਰੀ ਦਾ ਪ੍ਰੇਮ ਹੀ ਗੁਰੂ ਨੂੰ ਪਾਉਂਦਾ ਉਹ ਹਰੇ ਰੰਗ ਦੀ ਲੋੜ ਨਹੀਂ ਹੈ ਉੱਥੇ ਭੱਲੇ ਸਾਹਿਬ ਜਾਂਦੇ ਹੁਣ ਕੋਈ ਹਰੇ ਰੰਗ ਦਾ ਬਿਮਾਨ ਨਹੀਂ ਕਰਦੇ ਆਪਣੀ ਕੋਲ ਦਾ ਗੁਰੂ ਮਹਾਰਾਜ ਸਾਹਿਬ ਦੀ ਆਗਿਆ ਚੱਲਦੇ ਹਨ
ਪਿੰਡ ਪੱਤਲ ਕਿਰਿਆ ਦੀਵਾ
ਮਹਾਰਾਜ ਕਈ ਕਹਿੰਦੇ ਪਿੰਡ ਭਰਾਇਓ ਕੋਈ ਕਹਿੰਦੇ ਪੱਤਲਾਂ ਦਿਓ ਕੋਈ ਕਹਿੰਦੇ ਕਿਰਿਆ ਬਾਹਰੀ ਤੇਰੀ ਸਤਾਰੀ ਕਰਿਓ ਕੋਈ ਕਹਿੰਦੇ ਦੀਵੇ ਮਹਾਰਾਜ ਜਗਾਇਓ
ਫੁੱਲ ਹਰ ਸਰ ਪਾਵੇ
ਫੁੱਲ ਕਹਿੰਦੇ ਹਰ ਸਰ ਗੰਗਾ ਦੇ ਚ ਪਾਉਣਾ ਕਰਿਓ ਪੰਡਿਤ ਤਾਰਾ ਸਿੰਘ ਨੇ ਹਰ ਸਰ ਸ਼ਬਦ ਦੇ ਪ੍ਰਿਆ ਇਹ ਹਰ ਸਰ ਗੰਗਾ ਦਾ ਨਾਮ ਲਿਖਿਆ ਹੈ ਪੰਡ ਭਾਈ ਕਾਨ ਸੁਣ ਵੀ ਇਹਨਾਂ ਨੇ ਵੀ ਹਰ ਸਰ ਗੰਗਾ ਦਾ ਨਾਮ ਲਿਖਿਆ ਹੋਇਆ ਹੈ ਪਰ ਹਿੰਦੂਆਂ ਦੇ ਗ੍ਰੰਥਾਂ ਵਿੱਚ ਕਿਸੇ ਪੁਸਤਕ ਵਿੱਚ ਹਰ ਸਰ ਗੰਗਾ ਦਾ ਨਾਮ ਨਹੀਂ ਸੋ ਹਰੀ ਦਾ ਸਰੋਵਰ ਜੋ ਹੈ ਇੱਥੇ ਮਹਾਰਾਜ ਸਾਹਿਬ ਇਹਨੂੰ ਕਹਿੰਦੇ ਹਨ ਸੁਣੋ
ਪਿੰਡ ਪਤਲ ਕਿਰਿਆ
ਦੀਵਾ ਭਾਈ ਪਿੰਡ ਭਰਾਉਣੇ ਹੈ ਪਤਲਾਂ ਦੇਣੀ ਹੈ ਕਿਰਿਆ ਬਾਹਰੀ ਤੇਰੀ ਸਤਾਰੀ ਕਰਨੀ ਹੈ ਦੀਵੇ ਜਗਾਉਣੇ ਹੈ ਫੁੱਲ ਗੰਗਾ ਚ ਪਾਉਣੇ ਹੈ
ਫੁੱਲ ਹਰ ਸਰ ਪਾਵੇ
ਹਰੀ ਦੇ ਸਵਰਸ਼ ਤੋਂ ਹੀ ਕੋਈ ਚੀਜ਼ ਪਾ ਦਿਓਗੇ ਨਾਮ ਤੁਲ ਕਾ ਸ਼ਬਰ ਨਾ ਹੋਵੇ ਮਹਾਰਾਜ ਦੇ ਨਾਮ ਬਰਾਬਰ ਕੁਛ ਨਹੀਂ ਇਸ ਦਸਵੇਂ ਪਾਤਸ਼ਾਹ ਨੇ ਇਸੇ ਕਰਕੇ ਅੰਗੀਠਾ ਨਹੀਂ ਫੋਲਣਾ ਸੋ ਹਰੀ ਦੇ ਬਰਾਬਰ ਨਾਮ ਦੇ ਕੋਈ ਚੀਜ਼ ਨਹੀਂ ਪਾ ਸਕੋਗੇ ਤੁਸੀਂ ਦੱਸੋ ਨਾਮ ਦੇ ਬਰਾਬਰ ਕਿਹੜੀ ਚੀਜ਼ ਹੋਵੇਗੀ
ਹਰ ਪਾਇਆ ਸਤਿਗੁਰੂ ਬੋਲਿਆ
ਮਹਾਰਾਜ ਆਪ ਬਚਨ ਐਸੇ ਕਿਉਂ ਬੋਲਿਓ ਮਹਾਰਾਜ ਕਹਿੰਦੇ ਵਾਹਿਗੁਰੂ ਨੂੰ ਪਾਉਂਦਾ ਸੀ ਜੋ ਉਹ ਅਸੀਂ ਬਚਨ ਬੋਲੇ ਹੈ
ਹਰ ਮਿਲਿਆ ਪੁਰਖ ਸੁਜਾਨ ਜੀ
ਜੋ ਸੁਜਾਨ ਅੰਤਰਜਾਮੀ ਪੂਰਨ ਹੈ ਉਹ ਮਿਲਿਆ ਹੈ
ਰਾਮਦਾਸ ਸੋਢੀ ਤਿਲਕ ਦੀਆ
ਇਸ ਪ੍ਰਕਾਰ ਸਾਧ ਸੰਗਤ ਜੀ ਇਹਨੂੰ ਇਸ ਪ੍ਰਕਾਰ ਹੈ ਇਹ ਤਾਂ ਸਿੱਧੀਆਂ ਤੁਕਾਂ ਦੇ ਚਰਚ ਇਸ ਪ੍ਰਕਾਰ ਹੈਗੇ ਜੋ ਮਹਾਰਾਜ ਰੱਖੇ ਹਨਗੇ ਹੋਰ ਇਸ ਨੂੰ ਇਸੇ ਪ੍ਰਕਾਰ ਪਹਿਲੇ ਪਾਤਸ਼ਾਹ ਦਾ ਇੱਕ ਸ਼ਬਦ ਆਇਆ ਹੈ ਆਸਾ ਰਾਗ ਵਿੱਚ ਪਿੰਡ ਪਤਨ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ ਇੱਥੇ ਉੱਥੇ ਆਗੇ ਪਾਸੇ ਇਹ ਮੇਰਾ ਆਧਾਰ ਉਹਦੇ ਅਨੁਸਾਰ ਵੀ ਫਰਮਾਉਂਦੇ ਹਨ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀ ਹੋਏ
ਕੇਸੋ ਗੋਪਾਲ ਪੰਡਿਤ ਸੱਦਿਆ ਉਹ
ਪਿੰਡ ਪੱਤਲ ਕਿਰਿਆ ਦੀਵਾ ਪਿੰਡ ਜਿਹੜੇ ਹੈ ਕੇਸਵ ਦਾ ਨਾਮ ਹੈ ਪਿੰਡ ਪੱਤਲ ਮੇਰੀ ਕੇਸੋ ਕਿਰਿਆ ਉੱਥੇ ਵੀ ਕੋਈ ਕੇਸੋ ਪੰਡਿਤ ਨਹੀਂ ਸੀ ਕੇਸੋ ਕੇਸੋ ਕੂਕੀਏ ਨਾ ਸੋਈਏ ਅਸਾਰ ਰਾਤ ਉਸਕੇ ਕੂਕਨੇ ਕਹੂੰ ਕਿਸਨੇ ਪੁਕਾਰ ਅਤੇ ਪੰਡਿਤ ਸੱਦਿਓ ਵਿਦਵਾਨਾਂ ਨੂੰ ਗੋਪਾਲ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਗੋਪਾਲ ਤੇਰਾ ਆਰਤਾ ਹੇ ਗੋਬਿੰਦ ਹੇ ਗੋਪਾਲ ਇਹ ਗੋਪਾਲ ਦਾ ਨਾਮ ਜਿਹੜਾ ਹੈ ਇਹ ਪਤਲਾਂ ਸਾਡੀਆਂ ਦੇਣੀਆਂ ਤੇ ਕਿਰਿਆ ਬਾਹਰੀ ਤੇਰੀ ਜਿਹੜੀ ਸਤਾਰੀ ਕਰਨੀ ਹੈ ਪੰਡ ਸੋ ਪੰਡ ਜੋ ਤਿਹਾਂ ਗੁਣਾ ਕੀ ਪੰਡ ਉਤਾਰੇ ਵਿਦਵਾਨ ਤੱਤ ਵੇਤਿਆਂ ਨੂੰ ਜਿਹੜਾ ਸੱਦਣਾ ਇਕੱਠ ਕਰਨਾ ਜੋੜ ਮੇਲਾ ਕਰਨਾ ਇਹੋ ਹੀ ਸਾਡੀ ਭਾਈ ਕਿਰਿਆ ਹੈ ਬਾਹਰੀ ਤੇਰੀ ਸਤਾਰੀ ਜਿਹੜੇ ਲੋਕ ਕਰਦੇ ਹੈ
ਹਰ ਹਰ ਕਥਾ ਪੜ੍ਹੈ ਪੁਰਾਣ ਜੀਓ
ਤੇ ਕਿਰਿਆ ਤੇ ਦੀਵਾ ਹਰ ਨਾਮ ਦੀਵਾ ਪਰਮੇਸ਼ਵਰ ਦਾ ਨਾਮ ਹੀ ਦੀਵਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੋਇਲ ਹੁਣ ਚਾਨਣੋ ਸੁੱਖ ਹੈ ਚੁੱਕਾ ਜਨਸਿਉ ਮੇਲ ਇਸ ਪ੍ਰਕਾਰ ਫੁੱਲ ਹਰ ਸਰ
ਫੁੱਲ ਹਰ ਸਰ ਪਾਵੇ
ਅਤੇ ਫੁੱਲ ਹਰ ਸਰ ਪਾਵੇ ਹਰੀ ਦਾ ਜਿਹੜਾ ਸਰਵਾ ਸਤਸੰਗਤ ਹੈ ਇਹਦੇ ਵਿੱਚ ਜਿਹੜੀ ਪ੍ਰਾਪਤ ਪ੍ਰਫੁੱਲਤ ਹੋ ਕੇ ਸੰਗਤ ਪ੍ਰਾਪਤ ਕਰਨੀ ਇਹੋ ਸਾਡੇ ਫੁੱਲ ਪਾਉਣੇ ਹਨਗੇ ਜਾਂ ਹਰ ਸਰ ਵਸੇ ਹੋਮਨਾਰ ਹਰੀ ਆਪ ਹੀ ਤੀਜੇ ਪਾਤਸ਼ਾਹ ਦੀ ਬਾਣੀ ਹੈ ਮਾਝ ਰਾਗ ਵਿੱਚ ਹਰ ਸਰ ਮਾਸਾ ਪਾਵਣਿਆ, ਹਰ ਸਰ ਪਰਮੇਸ਼ੁਰ ਦਾ ਨਾਮ ਹੈ, ਉਹਦੇ ਜਿਹੜਾ ਵਸਣਾ ਹੈ, ਇਹੋ ਹੀ ਫੁੱਲਾਂ ਦਾ ਪਾਉਣਾ ਸਾਡੇ, ਹੋਰ ਕੋਈ ਫੁੱਲ ਆਦਿ ਕਿਤੇ ਨਹੀਂ ਪਾਉਣੇ। ਇਹ ਗੁਰੂ ਸਾਹਿਬ ਜੀ ਨੇ ਮਰਜ਼ਾਦਾ ਪਹਿਲੇ ਪਾਤਸ਼ਾਹ ਨੇ ਜਿਹੜੀ ਕਹੀ ਹੈ, ਪਿੰਡ ਪੱਧਰ ਮੇਂ ਕੇਸੋ ਕਿਰਿਆ ਸੱਚ ਨਾਮ ਕਰਤਾਰ, ਇੱਥੇ ਉੱਥੇ ਆਗੇ ਪਾਸੇ ਇਹ ਮੇਰਾ ਆਧਾਰ, ਉਹਦੇ ਅਨੁਸਾਰ ਤੁਕਾਂ ਦੇ ਅਰਥ ਹਨਗੇ ਇਹ ਸ਼ਬਦ ਦੇ। ਇਸੇ ਪ੍ਰਕਾਰ ਫੇਰ ਪੜੋ, ਕੇਸੋ
ਗੋਪਾਲ ਪੰਡਿਤ ਸੱਦਿਆ ਹੋ।
ਕੇਸੋ ਗੋਪਾਲ, ਕੇਸ਼ਵ ਕਿਹਨੂੰ ਕਹਿੰਦੇ? ਗੋਪਾਲ ਉਹ ਸਾਡਾ ਪੰਡਿਤ ਹੈ, ਪੜਿਆ ਪੰਡਿਤ ਆਉ ਕੀ ਹੈ, ਆਸਾ ਪੱਟੀ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਜੋ ਕੇਸ਼ਵ ਗੋਪਾਲ ਪਰਮੇਸ਼ਰ ਆ ਉਹੀ ਪੰਡਿਤ ਹੈ, ਉਸ ਨੂੰ ਜਿਹੜਾ ਆਵਾਹਨ ਕਰਨਾ ਸੱਦਣਾ ਇਹੋ ਭਾਈ ਕੇਸੋ ਗੋਪਾਲ ਪੰਡਿਤ ਨੂੰ ਸੱਦਣਾ ਕਰਿਓ।
ਹਰ ਹਰ ਕਥਾ ਪੜ੍ਹੈ ਪੁਰਾਣ ਜੀ,
ਜੋ ਹਰ ਹਰ ਪਰਮੇਸ਼ਰ ਦਾ ਨਾਮ ਪੜ੍ਹਨਾ ਪ੍ਰਾਪਤਨ, ਇਹੋ ਹੀ ਭਾਈ ਕਥਾ ਦਾ ਪੜ੍ਹਨਾ ਸੁਣਨਾ ਹੈ।
ਹਰ ਕਥਾ ਪੜ੍ਹੀਏ ਹਰ ਨਾਮ ਸੁਣੀ,
ਹਰੀ ਸੰਬੰਧੀ ਕਥਾ ਪੜ੍ਹਿਓ, ਹਰੀ ਦੇ ਨਾਮ ਦਾ ਹੀ ਸਰਵਣ ਕਰਿਓ।
ਬੇਬਾਣ ਹਰ ਰੰਗ ਗੁਰ ਭਾਵੇ,
ਜਿਹੜਾ ਭਗਵਾਨ ਇਹ ਹਰੀ ਦਾ ਪ੍ਰੇਮ ਜਿਹੜਾ ਕਰਨਾ ਗੁਰੂ ਸਾਹਿਬ ਨੂੰ, ਇਹੋ ਭਗਵਾਨ ਕਰਨਾ ਪਾਉਂਦਾ ਹੈ, ਹੋਰ ਭਗਵਾਨਾਂ ਦੀ ਲੋੜ ਨੀ ਗੁਰੂ ਸਾਹਿਬ ਜੀ ਨੂੰ।
ਪਿੰਡ ਪਤਲ ਕਿਰਿਆ ਦੀਵਾ,
ਪਿੰਡ ਪਤਲ ਕਿਰਿਆ ਦੀਵਾ, ਫੁੱਲ ਹਰ ਸਰ ਭਾਵੇ। ਪਿੰਡ ਪੱਧਰ, ਪਿੰਡ ਸਰੀਰ ਦੇ ਅੰਦਰ ਜਿਹੜੇ ਕਾਮਗਰੋ ਲੋਭ ਮੋਹ ਹੰਕਾਰ ਹੋਇਆ, ਸਥੂਲ ਹੋਏ ਹੋਏ, ਇਹਨਾਂ ਨੂੰ ਸੂਖਮ ਕਰ ਲੈਣਾ, ਜਿਹੜਾ ਇਹੋ ਸਾਡੇ ਪਿੰਡ ਭਰਾਉਣੇ ਹੈ ਤੇ ਇਹੋ ਸਾਡੀਆਂ ਪਤਲਾਂ ਦੇਣੀਆਂ ਹਨ। ਪਿੰਡ ਸਰੀਰ ਦੇ ਅੰਦਰ ਕਾਮਗਰੋਧ ਨੂੰ ਸੂਖਮ ਕਰ ਲੈਣਾ ਹੈ, ਤੇ ਕਿਰਿਆ ਦੀਵਾ, ਦੀਵਾ ਕੌਣ ਹੈ? ਗਿਆਨ, ਗਿਆਨ ਦੀ ਪ੍ਰਾਪਤੀ ਵਾਲੀ ਪੋਥੀ ਪ੍ਰਾਣ ਕਮਾਈਏ, ਭਉ ਬੱਟੀ ਤਨ ਪਾਈਏ, ਸਚਬੁਝ ਆਣ ਜਲਾਈਏ, ਇਹ ਗਿਆਨ ਰੂਪੀ ਦੀਵੇ ਦੀ ਕਿਰਿਆ ਬਣਾਉਣੀ ਹੈ। ਤੇ ਫੁੱਲ ਹਰ ਸਰ ਪਾਵੇ, ਫੁੱਲ ਮਾਲਾ ਗਰ ਪਹਿਰੋਂਗੀ ਹਾਰੋ, ਜਿਹੜਾ ਪ੍ਰਫੁੱਲਤ ਹੋ ਕੇ ਹਰੀ ਦੀ ਪ੍ਰਾਪਤੀ ਕਰਨੀ ਹੈ ਸਰੋਵਰ ਦੀ ਸਰੂਪ ਦੀ, ਇਹੋ ਹੀ ਫੁੱਲ ਹਨਗੇ। ਕੰਠ ਦਾ ਫੁੱਲ ਜਾਣਾ ਗੁਣ ਗਾਉਂਦਿਆਂ ਹੋਇਆਂ, ਇਸ ਪ੍ਰਕਾਰ ਸਾਧ ਸੰਗਤ ਜੀ, ਪਿੰਡ ਪਤਲ ਕਿਰਿਆ ਦੀਵਾ, ਜਿਹਦਾ ਮਾਨ ਪਿੰਡ ਦਾ ਪਤਲਾ ਪੈ ਗਿਆ ਸਰੀਰ ਦਾ, ਉਹਨ ਗਿਆਨ ਰੂਪੀ ਦੀਵੇ ਦੀ ਪ੍ਰਾਪਤੀ ਦੀ ਕਿਰਿਆ ਸਾਧਨ ਕੀਤੇ ਹਨ, ਉਹ ਪ੍ਰਫੁੱਲਤ ਹੋ ਕੇ ਹਰੀ ਜੋ ਹੈ ਪਰਮੇਸ਼ੁਰ ਉਹਨੂੰ ਪਾ ਕੇ ਹਰੀ ਦੇ ਸਦਰਸ਼ੀ ਹੋ ਜਾਂਦੇ ਹੈ, ਇੱਕੋ ਹੀ ਰੂਪ ਹੋ ਜਾਂਦੇ ਹਨ।
ਹਰ ਭਾਇਆ ਸਤਿਗੁਰ ਬੋਲੇ,
ਭਾਈ ਹਰੀ ਨੂੰ ਪਾਉਂਦਾ ਹੈ, ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਪ੍ਰਕਾਰ ਬੋਲੇ ਹਾਂ ਅਸੀਂ।
ਹਰ ਮਿਲਿਆ ਪੁਰਖ ਸੁਜਾਨ,
ਕਹੇ ਕਿ ਗੁਰੂ ਅਮਰਦਾਸ ਸਾਹਿਬ ਜੀ ਸੁਜਾਨ ਅੰਤਰਯਾਮੀ, ਅਕਾਲ ਪੁਰਖ ਦੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਅਕਾਲ ਪੁਰਖ ਵਾਹਿਗੁਰੂ ਵਿੱਚ ਮਿਲ ਗਏ ਲੀਨ ਹੋ ਗਏ।
ਰਾਮਦਾਸ ਸੋਢੀ ਤਿਲਕ ਦੀਆ,
ਸ੍ਰੀ ਗੁਰੂ ਰਾਮਦਾਸ ਸਾਹਿਬ ਸੋਢ ਮਹਿਣ ਦੇ ਸੂਰਜ ਨੂੰ ਗੁਰਦਾ ਗੱਦੀਆ ਤਿਲਕ ਬਖਸ਼ਿਆ।
ਗੁਰ ਸ਼ਬਦ ਸੱਚ ਨਿਸ਼ਾਨ ਜੀ,
ਜੋ ਗੁਰੂ ਸਾਹਿਬ ਦਾ ਸ਼ਬਦ ਉਹ ਸੱਚਾ ਗੁਰੂ ਰਾਮਦਾਸ ਦੇ ਅੰਦਰ ਪ੍ਰਗਟ ਹੋਇਆ ਹੈ। ਗੁਰ ਸ਼ਬਦ ਸੱਚ ਨਿਸ਼ਾਨ ਜੀ, ਜੋ ਮਹਾਰਾਜ ਸਾਹਿਬ ਨੇ ਪਿੱਛੇ ਬਚਨ ਕੀਤੇ ਸੀ, ਜਿਸ ਵੇਲੇ ਬੇਦੀ ਭਇਓ ਪ੍ਰਸੰਨ ਰਾਜ ਕਹਿ ਪਾਇ ਕੇ, ਬੇਦ ਭਇਓ ਵਰਦਾਨ ਹੀਏ ਹੁਣ ਸਾਇ ਕੇ, ਬੇਦੀ ਜਿਸ ਵਕਤ ਚਤੁਰ ਲਵੀ ਸਰਵ ਜੀਤੇ ਕੁਸੀ ਸਰਵ ਹਾਰੇ, ਵਜੇ ਜੇ ਲੈ ਪ੍ਰਾਣ ਲੈ ਕੇ ਸੁਧਾਰੇ, ਜਿਨ੍ਹਾਂ ਵੇਦ ਪਠਿਓ ਸੇ ਬੇਦੀ ਕਹਾਏ, ਜਿਨ੍ਹਾਂ ਨੂੰ ਵੇਦ ਕਾਂਸੀ ਵਿੱਚ ਜਾ ਕੇ ਪੜ੍ਹੇ ਕੁਸੂ ਦੀ ਅੰਸ ਦਿਆਂ ਨੇ ਉਹ ਬੇਦੀ ਕਹਾਏ, ਫਿਰ ਸਭਾ ਵਿੱਚ ਆ ਕੇ ਇਹਨਾਂ ਨੇ ਭਾਈਆਂ ਨੂੰ ਬੈਠ ਕੇ ਜਦੋਂ ਬੇਦੀਆਂ ਨੂੰ ਵੇਦ ਉਚਾਰਨ ਕੀਤੇ, ਉਸ ਵੇਲੇ ਸੋਢੀ ਰਾਗ ਨੇ ਕਾਲ ਕੇ ਤੇ ਉਹਦਾ ਨਾਂ ਸੀ ਚਤੁਰਵੇਦ ਸੁਣ ਭੂਕੋ ਦੀਆ, ਚਾਰ ਵੇਦਾਂ ਦਾ ਪਾਠ ਸੁਣ ਕੇ ਧਰਤੀ ਦਾ ਦਾਨ ਕਰਤਾ ਕੁਸੀਆਂ ਨੂੰ, ਇਹ ਜਿਹੜੇ ਵੇਦੀ ਸਨ ਕੁਸੂ ਦੀ ਅੰਸ਼। ਉਹ ਉਸ ਵੇਲੇ ਸਾਧ ਸੰਗਤ ਜੀ ਲਵੀਆਂ ਨੇ ਉਸ ਵੇਲੇ ਕਾਲ ਕੇ ਬਨਵਾਸ ਨੂੰ ਚਲੇ ਗਏ ਤਪ ਕਰਨ ਵਾਸਤੇ, ਉਸ ਵੇਲੇ ਬੇਦੀ ਨੂੰ ਪ੍ਰਸੰਨ ਹੋ ਕੇ ਕਿਹਾ ਤੁਸੀਂ ਚਾਰ ਵੇਦ ਸੁਣ ਕੇ ਸਾਨੂੰ ਧਰਤੀ ਦਿੱਤੀ ਹੈ, ਇਸੇ ਪ੍ਰਕਾਰ ਚੌਥੇ ਜਨਮ ਚ ਸੋਢੀ ਤੁਸੀਂ ਗੁਰੂ ਹੋਵੋਗੇ। ਇਹ ਸੋਢ ਵੰਸ਼ ਦੇ ਸਨੋੜ ਜਾ ਪ੍ਰਾਪਤ ਪਏ, ਤਾਂ ਤਨ ਜਾ ਵਿਆਹਤ ਪਏ, ਉਸ ਦੇ ਸੋਢੀ ਰਾਜ ਧਰਾ ਤੇ ਨਾਵਾਂ, ਇਸ ਪ੍ਰਕਾਰ ਸੋਢ ਵੰਸ਼ ਪੈਦਾ ਹੋਈ ਹੈ। ਇਹ ਲਹੂ ਦੀ ਅੰਸ਼ ਵਿੱਚੋਂ ਸੋਢੀ ਹਨ, ਕੁਸੂ ਦੀ ਅੰਸ਼ ਵਿੱਚੋਂ ਬੇਦੀ ਹਨਗੇ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਉਹ ਜਿਹੜਾ ਬਚਨ ਕੀਤਾ ਅਸੀਂ ਵੀ ਚੌਥੇ ਜਨਮ ਤੁਹਾਨੂੰ ਗੁਰੂ ਕਰ ਦਿਆਂਗੇ, ਉਹ ਸ਼ਬਦ ਬਚਨ ਬੋਲਿਆ ਹੋਇਆ ਸੱਚਾ ਲੇਖ ਬਣ ਗਿਆ। ਇਸ ਪ੍ਰਕਾਰ ਗੁਰੂ ਰਾਮਦਾਸ ਸਾਹਿਬ ਜੀ ਚੌਥੇ ਗੁਰੂ ਹੋਏ। ਗੁਰੂ ਸਾਹਿਬ ਦਾ ਸ਼ਬਦ ਸੱਜਾ ਗੁਰਾਂ ਦੇ ਸਰੂਪ ਵਿੱਚ ਪ੍ਰਗਟ ਹੋਇਆ ਗੁਰੂ ਰਾਮਦਾਸ ਜੀ ਦੇ ਅੰਦਰ।
ਗੁਰ ਸ਼ਬਦ ਸੱਚ ਨਿਸ਼ਾਨ ਜੀ,
ਗੁਰੂ ਸਾਹਿਬ ਦਾ ਸੱਚਾ ਨਿਸ਼ਾਨ ਪ੍ਰਗਟ ਹੋਣਾ ਗੁਰੂ ਰਾਮਦਾਸ ਰੂਪ ਵਿੱਚ ਪ੍ਰਗਟ ਹੋਏ।
ਸਤਿਗੁਰ ਪੁਰਖ ਜੇ ਬੋਲਿਆ,
ਜੋ ਸਤਿਗੁਰੂ ਅਮਰਦਾਸ ਸਾਹਿਬ ਪੂਰਨ ਬੋਲੇ ਬਚਨ,
ਗੁਰਸਿੱਖਾਂ ਮਨ ਲਈ ਰਜਾਏ
ਜੀਓ। ਸਿੱਖਾਂ ਨੇ ਗੁਰੂ ਸਾਹਿਬ ਦੀ ਆਗਿਆ ਨੂੰ ਮੰਨ ਲਿਆ ਪ੍ਰੇਮ ਦੇ ਨਾਲ। ਭਾਈ ਬੁੱਢਾ ਸਾਹਿਬ ਜੀ ਸਭ ਤੋਂ ਪਹਿਲਾਂ ਚਰਨੀ ਪਏ, ਭਾਈ ਮੋਹਰੀ ਜੀ ਮਹਾਰਾਜ ਸਾਹਿਬ ਦੇ ਪੁੱਤਰ, ਵੱਡਾ ਭਾਗਾਂ ਵਾਲੇ ਪਹਿਲੇ ਪਾਤਸ਼ਾਹ ਦੇ ਪੁੱਤਰ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਆਗਿਆ ਨਹੀਂ ਮੰਨ ਸਕੇ ਸਨ। ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰੱਟੀ ਹੈ ਕਿ ਗੁਰੂ ਅੰਗਦ ਸਾਹਿਬ ਦੇ ਚਰਨੀ ਪਾਓ। ਕਹਿਣ ਲੱਗੇ ਨਾਲੇ ਸਾਡਾ ਹੱਕ ਦੇ ਤਾ, ਨਾਲੇ ਚਰਨੀ ਪਾਉਣੇ ਅਸੀਂ ਨਹੀਂ ਪੈਣਾ। ਇਉਂ ਲਖਮੀ ਦਾਸ ਤੇ ਸ੍ਰੀ ਚੰਦ ਜੀ ਦੋਵੇਂ ਮਹਾਰਾਜ ਸਾਹਿਬ ਦੀ ਆਗਿਆ ਤੋਂ ਰਹਿਤ ਰਹਿ ਗਏ। ਅਤੇ ਫਿਰ ਦਾਸੂ ਤੇ ਦਾਤੂ ਨੂੰ ਗੁਰੂ ਅਮਰਦਾਸ ਨੂੰ ਜੋ ਗੁਰਿਆਈ ਦਿੱਤੀ, ਉਸ ਵੇਲੇ ਦਾਸੂ ਤੇ ਦਾਤੂ ਵੀ ਕਹਿੰਦੇ ਸਾਡੀ ਚੀਜ਼ ਨਾਲ ਇਹਨਾਂ ਨੂੰ ਦੇ ਦਿੱਤੀ ਹੈ ਤੇ ਅਸੀਂ ਵੀ ਇਹਨਾਂ ਦੇ ਚਰਨੀ ਪੈਣਾ। ਗੁਰੂ ਅਮਰਦਾਸ ਸਾਹਿਬ ਦੇ ਚਰਨੀ ਨਹੀਂ ਪਏ। ਭਾਈ ਮੋਹਰੀ ਜੀ ਗੁਰੂ ਸਾਹਿਬ ਦੇ ਪੁੱਤਰ ਜਿਹੜੇ ਛੋਟੇ ਸਨ, ਉਹ ਬੜੇ ਗੁਰੂ ਸਾਹਿਬ ਦੀ ਆਗਿਆ ਮੰਨ ਕੇ ਮਾਰਨ ਕਿਹਾ ਭਾਈ ਮੋਹਰੀ ਕੀ ਚਾਹੁੰਦਾ। ਗੁਰੂ ਰਾਮਦਾਸ ਨੇ ਕਿਹਾ ਭਾਈ ਮੋਹਰੀ ਨੂੰ ਮਾਰਾ ਗੁਰਿਆਈ ਦੇ ਦਿਓ, ਅਸੀਂ ਤਾਂ ਸੱਚੇ ਪਾਤਸ਼ਾਹ ਸਿੱਖ ਹੀ ਮੰਗਦੇ ਹਾਂ। ਉਸ ਵੇਲੇ ਭਾਈ ਮੋਹਰੀ ਨੂੰ ਪੁੱਛਿਆ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਿ ਭਾਈ ਮੋਹਰੀ ਤੂੰ ਕੀ ਚਾਹੁੰਦਾ, ਗੁਰਿਆਈ ਚਾਹੁੰਦਾ। ਇਹਨੇ ਕਿਹਾ ਨਹੀਂ ਮਹਾਰਾ, ਮੈਨੂੰ ਸਿੱਖੀ ਬਖਸ਼ੋ। ਸਤਿਗੁਰੂ ਜੀ ਨੇ ਕਿਹਾ ਸਿੱਖੀ ਲੈਣੀ ਤਾਂ ਗੁਰੂ ਰਾਮਦਾਸ ਸਾਹਿਬ ਦੇ ਚਰਨੀ ਪਾਓ। ਉਸ ਵੇਲੇ ਭਾਈ ਮੋਹਰੀ ਨੇ ਤੀਜੇ ਪਾਤਸ਼ਾਹ ਦੇ ਪੁੱਤਰ ਨੇ ਸਾਰਿਆਂ ਤੋਂ ਆਗੂ ਬਣ ਗਿਆ, ਪੁੱਤਰਾਂ ਵਿੱਚੋਂ ਪਹਿਲੇ ਪਾਤਸ਼ਾਹ ਦੇ ਚੋਂ ਵੀ, ਦੂਜੇ ਪਾਤਸ਼ਾਹ ਤੋਂ ਵੀ। ਇਸ ਪ੍ਰਕਾਰ ਮੋਹਰੀ ਪੁੱਤ
ਮੋਹਰੀ ਪੁੱਤ ਸਨਮੁਖ ਹੋਇਆ।
ਮੋਹਰੀ ਜੀ ਸਤਿਗੁਰਾਂ ਦਾ ਪੁੱਤਰ ਸਨਮੁਖ ਸਿੱਖ ਬਣ ਗਿਆ। ਮਹਾਰਾਜ ਕਿਹਾ ਕੋਈ ਤੋੜ ਨਹੀਂ ਰਹੇਗੀ ਤੁਹਾਨੂੰ ਭੱਲਿਆਂ ਨੂੰ, ਗੁਰਸਿੱਖੀ ਦਾ ਦਾਨ ਤੁਸੀਂ ਮੰਗਿਆ ਹੈ।
ਰਾਮਦਾਸ ਪੈਰੀ ਪਾਏ ਜੀ।
ਇਸ ਪ੍ਰਕਾਰ ਗੁਰੂ ਰਾਮਦਾਸ ਸਾਹਿਬ ਦੇ ਚਰਨੀ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਮੋਹਰੀ ਨੂੰ ਪਾ ਦਿੱਤਾ।
ਸਭ ਪਵੈ ਪੈਰੀ ਸਤਿਗੁਰੂ ਕੇਰੀ।
ਸਤਿਗੁਰੂ ਸਾਹਿਬ ਜੀ ਦੇ ਸਾਰੇ ਚਰਨੀ ਸੰਗਤ ਪੈਂਦੀ ਹੈ।
ਜਿੱਥੇ ਗੁਰੂ ਆਪ ਰੱਖਿਆ,
ਜਿੱਥੇ ਗੁਰੂ ਸਾਹਿਬ ਨੇ ਆਪਣਾ ਆਪ ਰਾਵ ਗੁਰਤਾ ਰੂਪ ਰੱਖਿਆ ਹੈ ਗੁਰੂ ਰਾਮਦਾਸ ਦੇ ਅੰਦਰ, ਸਭਨਾਂ ਨੂੰ ਚਰਨੀ ਪੈਣਾ ਪਿਆ।
ਕੋਈ ਕਰ ਬਖੀਲੀ ਨਿਵੈ ਨਾਹੀ।
ਇਹਨਾਂ ਨੇ ਕੋਈ ਬਖੀਲੀ ਈਰਖਾ ਕੀਤੀ, ਸੂਤਾਈ ਕੀਤੀ, ਸੂਪਣਾ ਕੀਤਾ, ਆਗਿਆ ਨਾ ਮੰਨੀ ਅਤੇ ਬਖੀਲੀ ਚੁਗਲੀ ਕੀਤੀ ਕਿ ਅਸੀਂ ਕਿਉਂ ਗੁਰੂ ਰਾਮਦਾਸ ਦੇ ਚਰਨੀ ਪਈਏ, ਨਹੀਂ ਨਿਵਿਆ ਸੀ ਕੋਈ।
ਫਿਰ ਸਤਿਗੁਰੂ ਆਣ ਨਿਵਾਇਆ।
ਗੁਰੂ ਸਾਹਿਬ ਚ ਆਫਰ ਜਾਓਗੇ ਸਾਰੇ ਜਿਹੜੇ ਗੁਰੂ ਰਾਮਦਾਸ ਦੇ ਚਰਨੀ ਨਹੀਂ ਪਾਓਗੇ। ਜਿੰਨੇ ਅਸੀਂ ਸਾਰੇ ਆਫਰ ਗਏ, ਫਿਰ ਮੋਹਣ ਆਫੜਿਆ ਰਿਹਾ, ਫਿਰ ਮੈਂ ਚਰਨੀ ਪਿਆ। ਜਿਸ ਵਕਤ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ, ਉਸ ਵੇਲੇ ਪਛਤਾਵਾ ਕੀਤਾ ਭਾਈ ਮੋਹਨ ਨੇ। ਮਹਾਰਾਜ ਕਿਹਾ ਚੰਗਾ ਉਹ ਵੇਲਾ ਗੁਜ਼ਰ ਗਿਆ, ਬਚਨ ਨਹੀਂ ਮੰਨਿਆ ਤੈਂ, ਗੁਰੂ ਅਰਜਨ ਸਾਹਿਬ ਦੇ ਚਰਨੀ ਪਵੇਗਾ ਤਾਂ ਆਫਰੇ ਮੈਂ ਉਤਰੂ। ਇਹ ਬਾਣੀ ਸਾਂਭ ਕੇ ਰੱਖੀ, ਇਹ ਬਾਣੀ ਉਹਨਾਂ ਨੂੰ ਆਏ ਨੂੰ ਦੇਈ, ਹੋਰ ਨੂੰ ਕਿਸੇ ਨੂੰ ਨਾ ਦੇਈ। ਇਸ ਪ੍ਰਕਾਰ ਸਾਧ ਸੰਗਤ ਜੀ, ਭਾਈ ਮੋਹਨ ਨੇ ਗੁਰੂ ਅਰਜਨ ਸਾਹਿਬ ਜਦੋਂ ਬਾਣੀ ਲੈਣ ਗਏ ਹੈ, ਭਾਈ ਬੁੱਢੇ ਸਾਹਿਬ ਨੂੰ ਵੀ ਦਿੱਤੀ, ਭਾਈ ਗੁਰਦਾਸ ਵੀ ਹਾਕਾ ਮਾਰ ਕੇ ਹਟਿਆ ਆ। ਇਸ ਪ੍ਰਕਾਰ ਗੁਰੂ ਅਰਜਨ ਸਾਹਿਬ ਦੇ ਚਰਨੀ ਪਿਆ ਤੇ ਫਰੇਵਾ ਉਤਰਿਆ ਸੀ। ਇਹ ਕਿਉਂ ਈਰਖਾ ਕਰਕੇ ਜਿਹੜਾ ਕੋਈ ਨਹੀਂ ਨਿਵਿਆ ਸੀ ਗੁਰੂ ਰਾਮਦਾਸ ਦੇ ਚਰਨਾਂ ਤੇ।
ਫਿਰ ਸਤਿਗੁਰੂ ਆਣ ਨਿਵਾਇਆ।
ਗੁਰੂ ਅਰਜਨ ਸਾਹਿਬ ਜੀ ਦੇ ਚਰਨੀ ਆ ਕੇ ਨਵਾ ਤੋਂ ਮੋਹਣ ਦਾ ਵੀ ਹੰਕਾਰ ਫਰੇਵਾ ਟੁੱਟ ਗਿਆ।
ਹਰ ਗੁਰ ਹੈ ਭਾਣਾ।
ਤਾਵੇਂ ਦੇਖ ਲਓ, ਗਿਆਨਵਾਨ ਸੀ, ਯੋਗੀ ਸੀ, ਸਮਾਧੀ ਲਾਉਂਦੇ ਸੀ, ਪਰ ਈਰਖਾ ਇਹਨਾਂ ਦੇ ਅੰਦਰ ਵੀ ਫੁਰਦੀ ਸੀ। ਮਹਾਰਾਜ ਦੀ ਕਿਰਪਾ ਬਿਨਾਂ ਮਿਟਦੀ ਨੀ ਇਹ।
ਹਰ ਗੁਰ ਹੈ ਭਾਣਾ ਦੀ ਵਡਿਆਈ।
ਹਰੀ ਅਕਾਲ ਪੁਰਖ ਜੋ ਗੁਰੂ ਦਾ ਸਰੂਪ ਹਨ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਹਰੀ ਦਾ ਰੂਪ ਜੋ ਹੈ, ਉਹਨਾਂ ਨੂੰ ਇਹ ਪਾਇਆ ਹੈ। ਇਹ ਵਡਿਆਈ ਹਰੀ ਦੀ ਪ੍ਰਾਪਤੀ ਦੀ, ਗੁਰਤਾ ਦੀ, ਗੁਰੂ ਰਾਮਦਾਸ ਸਾਹਿਬ ਨੂੰ ਦੀ ਈ ਦੇਣਾ ਕੀਤੀ ਨਿਸ਼ਚੇ ਕਰਕੇ।
ਗੁਰ ਲਿਖਿਆ ਲੇਖ ਰਜਾਏ ਜੀਓ।
ਲੇਖ ਲਈ ਸੋਢ ਵੰਸ ਨੂੰ ਚੌਥੇ ਥਾਂ ਗੁਰਤਾ ਮਿਲੇਗੀ। ਇਹ ਰਜਾ ਵਾਹਿਗੁਰੂ ਦੀ ਆਗਿਆ ਸੀ, ਉਸ ਲਿਖਤ ਅਨੁਸਾਰ ਪ੍ਰਾਪਤ ਹੋਈ ਹੈ ਗੁਰਿਆਈ।
ਕਹਿ ਸੁੰਦਰ ਸੁਣੋ ਸੰਤ।
ਭਾਈ ਸੁੰਦਰ ਜੀ ਬਾਬੇ ਆਨੰਦ ਦੇ ਪੁੱਤਰ ਹਨ। ਇਹ ਕਹਿੰਦੇ ਹੇ ਸੰਤ ਗੁਰੂ ਅਰਜਨ ਸਾਹਿਬ ਜੀ, ਭਾਈ ਬੁੱਢਾ ਸਾਹਿਬ ਆਦਿਕ ਗੁਰਸਿੱਖੋ ਸੁਣੋ।
ਸਭ ਜਗਤ ਪੈਰੀ ਪਾਏ।
ਸਾਰੇ ਜਗਤ ਗੁਰੂ ਰਾਮਦਾਸ ਸਾਹਿਬ ਦੇ ਚਰਨੀ ਪਾ ਦਿੱਤਾ ਗੁਰੂ ਰਾਮਦਾਸ ਅਮਰਦਾਸ ਜੀ ਨੇ। ਇਉਂ ਗੁਰਤਾ ਗੱਦੀ ਤੇ ਬਿਰਾਜਮਾਨ ਕੀਤੇ। ਇਹ ਭੱਲਿਆਂ ਦੇ ਸਾਹਿਬਜ਼ਾਦੇ ਦੇ ਮੁੱਖੋਂ ਹੀ ਮਹਾਰਾਜ ਸਾਹਿਬ ਜੀ ਨੇ ਇਹ ਸੁਣ ਕੇ ਇਹਦੇ 'ਚ ਭਾਈ ਸੁੰਦਰ ਦਾ ਨਾਂ ਤਾਂ ਰੱਖਿਆ ਹੈ, ਇਹ ਸਦਬਾਣੀ ਹੈ, ਉਚਾਰਨ ਕੀਤੀ। ਜਿਸ ਪੁਰਖ ਦੇ ਅੰਤ ਸਮੇਂ ਇਸ ਦਾ ਪਾਠ ਹੋਵੇਗਾ, ਉਹ ਜਵਾਂ ਦੀ ਪੀੜ ਨਹੀਂ ਖਾਵੇਗਾ। ਸਾਧ ਸੰਗਤ ਜੀ, ਇਸ ਬਾਣੀ ਦੇ ਪੜ੍ਹਨ ਦਾ ਮਹੱਤਵ ਹੈ।
ਹਰ ਗੁਰ ਹੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀ, ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਲੀ ਪਾਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।